गुरु रूप प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी दी कमोलक लिखत कीरत ते मिठा बोलना। जद अपना अंदर किसी अंदरली दौलत नाल भरिया हुंदा है, तद गर्मियां नूं उहदी ठंड ते सर्दियां नूं उहदी निग कालजे नूं इक अकह जिहे सुख विच रखदी है। तद फिक्का बोलण हो ही नहीं सकता। हाँ जी, जद अपना अंदर किसी अंदरली दौलत नाल भरिया हुंदा है, तद गर्मियां नूं उहदी ठंड ते सर्दियां नूं उहदी निग कालजे नूं इक अकह जे सुख विच रखदी है, तद फिक्का बोलण हो ही नहीं सकता। वाह वाह क्या सोहणा, आहा आहा क्या चंगा, बस इहो जे आनंद नाद ही मूँह विचों निकलदे हन, जिमें शहद नाल भरिया मूँह हुंदा है। हाँ जी, कदों जदों अपना अंदर किसी अंदरली दौलत नाल भरिया हुंदा है, किहो जे बोल निकलदे हन, वाह वाह क्या सोहणा, आहा आहा क्या चंगा, बस इहो जे आनंद नाद ही मूँह विचों निकलदे हन, जिमें शहद नाल भरिया मूँह हुंदा है। वचन मिठे नाल लिबड़े, सूरज किरणा दे सोने नाल गुंदे, हेठां दी गुलाबी भां नाल चमकदे चरदे हन, ठंड पांदे हन। कीरत सिफत सलाह करन नाल साडी अपनी शख्सियत उच्ची मिठी ते डूंगी हुंदी है। हाँ जी, सिफत सलाह करन नाल साडी अपनी शख्सियत उच्ची मिठी ते डूंगी हुंदी है। फरीदा जे तू अकल लतीफ काले लिख ना लेख। फरीद जी दा कहना एक खास गंभीरता नाल भरिया है। दस वे प्यारे का दिया पतिया तू की है, अमरीका दा शायर पुछता है। ते ना सिर्फ आप विस्माद विच जांदा है, पर सानू ही उस अजीब अर्थ परी निगाह नाल हैरान कर देंदा है। ठीक, किसनू पता है कि ए निमाणी घा दी पत्ती की है, बनफशे दा फुल की शहद दी मक्खी कोई फुल बन गई है, या किसी दे नैन किसी बिजली वांग प्यार विच फुल बन गए हन। शमस तबरेज उसी हैरानी विच जांदा है, ते जो आखदा उसदे भाव ए हन, नी अड़ियो सानू पता नहीं असी कौन, मनुख के देव के परी के पत्थर के कुछ नहीं। ते फिर हाए मैनू पता ना लगा, की पढ़ा ते कित्थों तक, की जाना ते की कुछ, हदां विच बेहदां मारन झाकियां, हाए वे मैं ता हैरान फिरा, हो मतवाला इस दुनिया दी जादू गली विच। कद बनी दुनिया, किस बनाई, कौन है, कोई किथे है, किधरों आया, किधर जासी, की किधर किथे क्यों, बस ए बिजली वांग पैंदे सवालां दा कोई जवाब नहीं दे सकदा, ते मारिया जांदा है तेरे गिस्तान विच डुबदा जांदा बुत, सिर्फ सिर कुछ बाहर, एक अद्धी तीमी ते अद्धे मर्द दा बुत कुछ हैवान दा, स्फिंक्स हैवानियत अद्धी ते अद्धी इंसानियत दा बुत ये सवाल पुछता है, ते जो जवाब नहीं देंदा मारिया जांदा है। जद अकल इना सवालां दा जवाब दे नहीं सकदी, तद ओ वेख वेख हैरान होंदी जांदी है, ते डूंगे उतरदी जांदी है, ते वाह वाह करदी है। हाँ जी, जद अकल इना सवालां दा जवाब दे नहीं सकदी, तद ओ वेख वेख हैरान होंदी जांदी है, ते डूंगे उतरदी जांदी है, ते वाह वाह करदी है। जे रब दी सुगंधित सौ किधरों मिल जावे, आवेश होंदा है, कीरत ते सिफत सलाह विच आउंदी है। कोई सोहनी चीज़ इस लाजवाब करामात जी कुदरत विच उहनूं खिचदी है, ते ओह खिची सुरत प्यार दर्दां विच सोहनी आउंदी जांदी है, ते कहिंदी है सब कुछ चंगा, जो है सो वाह वाह, जो है सो वाह वाह। ब्रोनिंग किधर इशारा करदा है, वाह वाह रब आसमाना विच, वाह वाह तू तां इठां खेड़दा, सब वल ते चंगे हन। एक कीरत करनी, इन सिफत सलाह करनी, जिंदगी दा उच्चा विस्माद राग है। मेरे अपने अंदर सोच ते कोज बुरे ते भले दी खबर, और रबता कुदरत दी ਤੇ ਇਹ ਮੇਰੇ ਅੰਦਰ ਉੱਚਾ ਰੂਹਾਨੀ ਰਾਜ ਮੈਨੂੰ ਹੈਰਾਨ ਕਰਦੇ ਹਨ। ਸ਼ਾਹ ਹੁਸੈਨ ਕਹਿੰਦਾ ਹੈ, ਹੀਆ ਨਾ ਠਾਈ ਕਾਹੀ ਦਾ। ਅਤੇ ਇੱਕ ਹੋਰ ਇਹੋ ਜਿਹਾ ਮਿੱਠਾ ਬੋਲੀ ਜਗ ਅਤੇ ਗੁਰੂ ਨਾਨਕ ਸਾਹਿਬ ਜੀ ਲਿਖਦੇ ਹਨ, ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ, ਫਿੱਕਾ ਦਰਗੈ ਸਟੀਏ ਮੂੰਹ ਥੁੱਕਾਂ ਫਿੱਕੇ ਪਾਏ, ਫਿੱਕਾ ਮੂਰਖ ਆਖੀਏ ਪਾਣਾ ਲਹੇ ਸਜਾਏ। ਬਸ ਫਿੱਕਾ ਬੋਲਣਾ ਉਹ ਨੁਕਤਾਚੀਨੀ ਹੈ ਜਿਹੜੀ ਵੱਡੀਆਂ ਚੀਜ਼ਾਂ ਨੂੰ ਨਿੱਕਾ ਕਰਕੇ ਦੱਸਦੀ ਹੈ। ਹਰ ਇੱਕ ਚੀਜ਼ ਵੱਲ, ਕੀ ਪੱਥਰ, ਕੀ ਦਰਿਆ, ਕੀ ਚੰਦ ਅਤੇ ਸੂਰਜ, ਮਨੁੱਖ, ਹੈਵਾਨ ਵੱਲ ਇੱਕ ਅਦਬ ਜਿਹੜਾ ਹੁੰਦਾ ਹੈ ਅਤੇ ਹੋਣ ਕਰਕੇ ਸਾਡੀ ਜੀਵਨ ਨੂੰ ਆਪ ਮੁਹਾਰਾ ਡੂੰਘਾ ਕਰਦਾ ਹੈ, ਉਹ ਫਿੱਕੀ ਨੁਕਤਾਚੀਨੀ ਨਾਲ ਗੁੰਮ ਜਾਂਦਾ ਹੈ। ਪਿਆਰ ਦਾ ਕਤਰਾ ਨੈਣਾਂ ਵਿੱਚੋਂ ਸੁੱਕ ਜਾਂਦਾ ਹੈ, ਦਿਲ ਦੀ ਸਾਧ ਹਮਦਰਦੀ ਕਰਖਤ ਕਠੋਰਪਨ ਵਿੱਚ ਬਦਲ ਜਾਂਦੀ ਹੈ। ਆਦਮੀ ਫਿੱਕੇ ਬੋਲ ਅਤੇ ਫਿੱਕੇ ਵਿਚਾਰ ਅਤੇ ਫਿੱਕੀ ਨੁਕਤਾਚੀਨੀ ਨਾਲ ਆਪ ਮਰ ਜਾਂਦਾ ਹੈ। ਫਿੱਕੀ ਅਕਲ ਹਰ ਇੱਕ ਕੁਦਰਤੀ ਅਨੋਖਾਪਣ ਨੂੰ ਤੱਤਾਂ ਵਿੱਚ ਫਾੜ ਫਾੜ ਵਹਿੰਦੀ ਹੈ ਅਤੇ ਵਿੱਚੋਂ ਕੁਛ ਨਹੀਂ ਨਿਕਲਦਾ। ਇੱਕ ਵੱਡੇ ਮਹਾਂਪੁਰਖ ਦੀ ਆਤਮਕ ਉਪਦਰਵ ਲੈ ਆਉਣ ਵਾਲੀ ਸਮਰੱਥਾ ਦਾ ਵਿਚਾਰ ਨਹੀਂ, ਉਹਦੇ ਖਾਣ ਪੀਣ ਆਦਿ ਦੇ ਔਗੁਣ ਦੱਸ ਕੇ ਇਹ ਕਹਿ ਦੇਣਾ ਕਿ ਸਾਡੇ ਵਰਗਾ ਸੀ, ਇਹ ਫਿੱਕਾ ਵਿਚਾਰ ਹੈ। ਜਿਸ ਨੇ ਮਹਾਂਪੁਰਖਾਂ ਨੂੰ ਤਾਂ ਕੀ ਨਿੱਕਾ ਕਰਨਾ ਹੈ, ਸਾਨੂੰ ਮਾਰ ਜਾਂਦਾ ਹੈ। ਕੋਈ ਗੱਲ ਮੰਨਣੀ ਨਹੀਂ ਚਾਹੀਦੀ, ਤਜਰਬਾ ਕਰਕੇ ਆਪ ਉੱਤੇ ਵਰਤ ਕੇ ਵੇਖਣਾ ਚਾਹੀਦਾ ਹੈ। ਪਰ ਆਓ ਵੇਖੋ, ਇੱਕ ਕਿਸੇ ਪਿਆਰ ਵਿੱਚ ਆਪ ਵਸ ਕੇ ਅੰਦਰਲਾ ਭਰ ਕੇ ਅਕਹਿ ਕੁਦਰਤ ਜਿਸ ਵਿੱਚ ਮਨੁੱਖ ਵੀ ਸ਼ਾਮਲ ਸਦਾ ਹੈ ਦੀ ਪਰਮ ਅਗਮ ਸੁੰਦਰ ਅਮੂਰਤ ਮੂਰਤੀ ਨੂੰ ਅੱਗੇ ਵੇਖ ਕੇ ਸਿਫਤ ਕਰਨਾ, ਇਹ ਸਾਡੀ ਆਪਣੀ ਜ਼ਿੰਦਗੀ 'ਤੇ ਕੀ ਅਸਰ ਕਰਦਾ ਹੈ? ਤਜਰਬਾ ਕਰੋ ਅਤੇ ਫਿੱਕਾ ਵਿਚਾਰ ਕੀ, ਸਭ ਫਜ਼ੂਲ, ਸਭ ਗੁਨਹਿਗਾਰ ਕੋਜੇ, ਇੱਕ ਡੂੰਘੀ ਨਾਉਮੈਦੀ ਅੰਦਰ ਪੈਦਾ ਕਰਦਾ ਹੈ। ਔਰ ਜਦ ਕੋਈ ਮੁਸ਼ਕਲ ਆ ਬਣੇ, ਢੋਈ ਕੋਈ ਨਾ ਦੇਵੇ ਅਤੇ ਆਪੀ ਥੀ ਵੀ ਡਰ ਲੱਗੇ, ਤਦ ਅੰਦਰ ਚਲਾਇਮਾਨ ਮਨ ਨੂੰ ਤੁਲ ਦੇਣ ਵਾਲਾ ਕੋਈ ਨਹੀਂ ਰਹਿੰਦਾ। ਇਹਨਾਂ ਫਿੱਕੇ ਵਿਚਾਰਾਂ ਦਾ ਫਲ ਮਾਦੀ ਦੁਨੀਆ, ਮਾਦਾ ਜਿਸਮ ਅਤੇ ਖਾ ਪੀ ਕੇ ਕੰਮ ਕਰਨ ਵਾਲੀਆਂ ਪੰਜ ਇੰਦਰੀਆਂ ਦੇ ਸੁੱਖਾਂ ਦੁੱਖਾਂ ਨੂੰ ਭਾਨ ਕਰਨ ਜਾਂ ਭੋਗਣ ਦਾ ਸੱਚ ਅਥਵਾ ਕੂੜ ਸਾਡੇ ਪੱਲੇ ਰਹਿ ਜਾਂਦਾ ਹੈ। ਕੋਈ ਅਚਰਜ ਕਰਨ ਵਾਲੀ ਗੱਲ ਨਹੀਂ ਦਿਸਦੀ। ਇਹ ਜਗਤ ਕਰਾਮਾਤ ਜਿਸ ਦਾ ਇੱਕ ਇੱਕ ਕਿਣਕਾ ਅਨੇਕ ਰੂਹਾਨੀ ਜਲਵਿਆਂ ਨਾਲ ਭਰਿਆ ਹੈ, ਉਹ ਨਿਰੀ ਕਾਲੀ ਅਤੇ ਭੂਰੀ ਅਤੇ ਚਿੱਟੀ ਰੇਤ ਦੇ ਰੇਗਿਸਤਾਨ ਦਿਸਣ ਲੱਗ ਜਾਂਦੀ ਹੈ। ਅੰਦਰ ਹਨੇਰਾ, ਬਾਹਰ ਹਨੇਰਾ, ਇਹੋ ਜਿਹੇ ਸਮੇਂ ਵਿੱਚ ਆਦਮੀ ਆਪੇ ਥੀ ਦਿੱਖ ਆਏ ਕਿਸੇ ਮਹਾਂਪੁਰਖ ਦੀ ਉਡੀਕ ਕਰਦੇ ਹਨ। ਹਾਏ, ਕੋਈ ਆਵੇ ਅਤੇ ਦੱਸੇ ਇਸ ਰੇਗਿਸਤਾਨ ਵਿੱਚ ਬਹਿਸ਼ਤਾਂ ਦੇ ਬਹਿਸ਼ਤਾਂ, ਸੋਹਣੀ ਅਮੂਰਤੀ ਕੋਈ ਅਨੇਕ ਮੂਰਤੀਆਂ ਵਾਲੀ ਹਸਤੀ ਹੈ ਅਤੇ ਉਹ ਪਿਆਰ ਕਰਦੀ ਹੈ। ਜਦ ਫਿੱਕਾ ਬੋਲਣ ਲੱਗੀਏ ਤਦ ਵਿਚਾਰ ਕਰ ਲਈਏ ਕਿ ਇਸ ਸਾਡੇ ਸਿਦਕ ਅਤੇ ਵਿਸਮਾਤ ਅਤੇ ਜੀਵਨ ਦੀ ਕਮਾਲ ਸਾਦਗੀ ਦੀ ਅਸਲੀਅਤ ਨੂੰ ਫੂਕ ਸੁੱਟਣ ਵਾਲੀ ਇਹ ਪਾ ਹੈ। ਕੀਰਤੀ ਕਰਨਾ ਇੱਕ ਆਚਰਣ ਹੈ। ਬਾਬਾ ਅਮਰਦਾਸ ਜੀ ਵਾਲੇ ਬਖਸ਼ੇ ਭੱਬੇ ਬੜੇ ਚੰਗੇ ਹਨ। ਉਹਨਾਂ ਵਿੱਚ ਕੀਰਤਨ ਕਰਨ ਵਾਲਾ ਡੂੰਘਾ ਅਤੇ ਸੁੱਚਾ ਆਚਰਣ ਹੈ। ਭਾਬਾ ਭਲਾ ਜੀ, ਭਾਬਾ ਭੋਲਾ ਜੀ, ਪਰ ਨੱਕ ਚਾੜਨਾ ਅਤੇ ਆਪਣੀ ਚਿੜੀ ਵਰਗੀ ਅਕਲ ਨਾਲ ਅਸਗਾਹ, ਜਿਹੜਾ ਇੱਕ ਮੋਮ ਦੀ ਬੱਤੀ ਦੇ ਬਾਲਣ ਵਿੱਚ ਵੀ ਪ੍ਰਤੱਖ ਅਤੇ ਗੁਪਤ ਹੈ, ਨੂੰ ਪਿਆ ਤੋਲਣਾ ਅਤੇ ਹਿਸਾਬ ਲਾਣੇ, ਇਹ ਆਚਰਣ ਨੂੰ ਨਿੱਕਾ ਅਤੇ ਭੈੜਾ ਕਰਦਾ ਹੈ। ਆਦਮੀ ਕੋਈ ਖਿਡੌਣਾ ਤਾਂ ਨਹੀਂ, ਕੁਦਰਤ ਕੋਈ ਮੰਤਕ ਦੀ ਕਿਤਾਬ ਤਾਂ ਨਹੀਂ, ਜੀਵਨ ਦੀ ਦਿਲ ਧੜਕਾਂ ਦੀ ਰਵਾਨਗੀ ਹੈ। ਇਸ ਵਿੱਚ ਮੰਤਕੀ ਅਸੂਲਾਂ ਦਾ ਗੱਠਾ ਬੰਨ ਕੇ ਮੋਢੇ 'ਤੇ ਚੁੱਕੀ ਫਿਰਨਾ ਕੋਈ ਗੁੱਝੀ ਗੱਲ ਤਾਂ ਨਹੀਂ। ਮਜ਼ਦੂਰ ਟੋਕਰੀ ਚੁੱਕੀ ਜਾ ਰਿਹਾ ਹੈ, ਮੌਲਵੀ ਕਿਤਾਬਾਂ, ਪਾਦਰੀ ਹੋਰ ਅਸੂਲ ਅਤੇ ਪੰਡਤ ਹੋਰ ਅਸੂਲ, ਇਹਨਾਂ ਬੱਝੇ ਅਸੂਲਾਂ ਵਿੱਚੋਂ ਤਾਂ ਜੀਵਨ ਦੇ ਦੋ ਪੱਤੀਆਂ ਸ਼ਗੂਫਾ ਫੁੱਟ ਕੇ ਨਹੀਂ ਨਿਕਲਣਾ, ਉਹ ਤਾਂ ਅਨੰਤ ਧਰਤੀ ਵਿੱਚੋਂ ਸਮਾਂ ਪਾ ਕੇ ਫੁੱਟਣਾ ਹੈ। ਜੀਵਨ ਅਤੇ ਆਚਰਣ ਕੁਦਰਤ ਦੇ ਸਾਦਾ ਪਰ ਅਸਗਾਹ ਦਿਲ ਧੜਕਾਂ ਦੇ ਰਵਾਨਾ ਦਰਿਆ ਵਿੱਚੋਂ ਕੋਈ ਕਵਲ ਫੁੱਲ ਦੀ ਨਿਕਲੀ ਡੋਡੀ ਹੈ। ਜਿਸ ਵਿੱਚ ਹੀਰੇ ਦੀ ਚਮਕ ਪ੍ਰਾਣਾ ਵਾਲੀ ਜੀਂਦੀ ਕੋਈ ਭੇਤ ਹੋ ਰਹੀ ਹੈ, ਜਿਹੜਾ ਅੰਦਰੋਂ ਬਾਹਰੋਂ ਮਿੱਠਾ ਹੈ ਅਤੇ ਮਿੱਠੇ ਬਚਨ ਕਰਦਾ ਹੈ। ਉਹ ਕੁਦਰਤ ਦੀ ਧੜਕ ਵਿੱਚ ਆਪਦੇ ਦਿਲ ਦੀ ਧੜਕ ਸੁਣ ਰਿਹਾ ਹੈ। ਸੁੱਚੇ ਆਚਰਣ ਵਾਲਿਆਂ ਦੀ ਸਰਲਤਾ ਅਤੇ ਸਾਦਗੀ ਵੱਲ ਇਸ਼ਾਰਾ ਹੈ। ਰਿਆਕਾਰ ਅਤੇ ਠੱਗ ਬਾਹਰੋਂ ਬੜੇ ਮਿੱਠੇ ਅਤੇ ਅੰਦਰੋਂ ਕਸਾਈ ਹੁੰਦੇ ਹਨ। ਹਾਂਜੀ, ਰਿਆਕਾਰ ਅਤੇ ਠੱਗ ਬਾਹਰੋਂ ਬੜੇ ਮਿੱਠੇ ਅਤੇ ਅੰਦਰੋਂ ਕਸਾਈ ਹੁੰਦੇ ਹਨ। ਉਹ ਹਾਲੇ ਮੁਰਦੇ ਪੱਥਰ, ਅਲਮਾਸ ਅਤੇ ਹੀਰੇ ਹਨ। ਉਹਨਾਂ ਨੂੰ ਹਾਲੇ ਜੀਵਨ ਕਣੀ ਪ੍ਰਾਪਤ ਹੋਣੀ ਹੈ। ਪਰ ਜਿਸ ਨੂੰ ਕੁਦਰਤ ਦੀ ਜਿੰਦ ਦੀ ਖਬਰ ਮਿਲ ਗਈ ਹੈ, ਉਸਦੇ ਦਿਲ ਦੇ ਪਰਦੇ ਆਪ ਮੁਹਾਰੇ ਉੱਡਰ ਜਾਂਦੇ ਹਨ। ਕਪਾਟ ਜਿਹੜੇ ਬੰਦ ਸਨ ਖੁੱਲ੍ਹ ਜਾਂਦੇ ਹਨ। ਇਹਦੀਆਂ ਸਭ ਦਿਲ ਥਾਵਾਂ ਅਨੰਤ ਗਗਨ ਦੀ ਖੁਸ਼ੀ ਨਾਲ ਭਰਦੀਆਂ ਹਨ ਅਤੇ ਉਹ ਧੋਖਾ ਕਰ ਹੀ ਨਹੀਂ ਸਕਦਾ। ਆਪ ਤਾਂ ਰਿਹਾ ਹੀ ਨਹੀਂ, ਪਰਦਾ ਕਿਸ ਉੱਪਰ ਪਾਵੇ? ਕੂੜਾ ਕਰਕਟ ਸਭ ਖੁਸ਼ੀ ਦੀ ਅੱਗ ਨੇ ਜਲਾ ਦਿੱਤਾ ਹੈ। ਇਹ ਆਚਰਣ ਹੈ। ਬਾਕੀ ਕੀ, ਹਰ ਇੱਕ ਨਾਨਾ ਤਰ੍ਹਾਂ ਦੇ ਕੁਦਰਤ ਦੇ ਅਨੇਕ ਰੰਗ ਹਨ। ਮਿੱਠਾ ਬੋਲਣ ਨਾਲ ਤਾਂ ਸ਼ਾਇਦ ਕੁਛ ਨਾ ਬਣ ਸਕੇ, ਪਰ ਜੋ ਅੰਦਰ ਉਹ ਭੇਦ ਭਰੀ ਖੁਸ਼ੀ ਹੋਵੇ ਅਤੇ ਉਹ ਸੁੱਚਾ ਆਚਰਣ ਮਿੱਠਾ ਬੋਲੇ, ਤਦ ਸੜੀ ਦੁਨੀਆ ਦੇ ਆਹੋ ਭਾਗ। ਹਾਂਜੀ, ਫਿਰ ਦੁਹਰਾ ਦਈਏ। ਮਿੱਠਾ ਬੋਲਣ ਨਾਲ ਤਾਂ ਸ਼ਾਇਦ ਕੁਛ ਨਾ ਬਣ ਸਕੇ, ਪਰ ਜੋ ਅੰਦਰ ਉਹ ਭੇਦ ਭਰੀ ਖੁਸ਼ੀ ਹੋਵੇ ਅਤੇ ਉਹ ਸੁੱਚਾ ਆਚਰਣ ਮਿੱਠਾ ਬੋਲੇ, ਤਦ ਸੜੀ ਦੁਨੀਆ ਦੇ ਆਹੋ ਭਾਗ। ਸੁੱਕੇ ਹਰੇ ਹੋ ਜਾਣਗੇ। ਮਿੱਠ ਬੋਲੜਾ ਜੀ ਅਰ ਸੱਜਣ ਸਵਾਮੀ ਮੋਹਰਾ, ਹੁਣ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਬਸ ਨੁਕਤਾਚੀਨੀ ਕਰਨਾ ਚੀਜ਼ਾਂ ਨੂੰ, ਕੀ ਵੱਡੀਆਂ ਅਤੇ ਕੀ ਛੋਟੀਆਂ ਨੂੰ ਫੂਕ ਸੁੱਟਣਾ ਹੈ। ਮਾਂ ਮਾਂ ਕਹਿੰਦਿਆਂ ਬੱਚੇ ਜੀਂਦੇ ਹਨ, ਪੁੱਤਰਾਂ ਦੀਆਂ ਬਾਹਾਂ ਵਿੱਚ ਬਲ ਆਉਂਦਾ ਹੈ ਅਤੇ ਬੜੇ ਬੜੇ ਵਰਿਆਮ ਸੂਰਬੀਰਤਾ ਦੇ ਕੰਮ ਮਾਂ ਦੇ ਪਿਆਰ ਵਿੱਚ ਕਰ ਜਾਂਦੇ ਹਨ। ਮਾਂ ਦੇ ਵੱਡੇ ਸਰੂਪ ਮੁਲਕ ਪਿੱਛੇ ਕੀ ਕੁਰਬਾਨੀਆਂ ਨਹੀਂ ਹੁੰਦੀਆਂ, ਅਤੇ ਮਾਂ ਤਾਂ ਕੋਈ ਜੀਂਦੀ ਜਾਗਦੀ ਆਪਾ ਵਾਰਨ ਦਾ ਅਵਤਾਰ ਹੈ। ਪਰ ਨਿਰੇ ਕੌਮੀ ਝੰਡਿਆਂ ਨੂੰ ਹਵਾ ਵਿੱਚ ਲਹਿਰਾਉਂਦਾ ਦੇਖ ਫਤਿਹ ਪਾਉਣ ਵਾਲੀਆਂ ਕੌਮਾਂ ਦੇ ਬੱਚੇ ਕਿਸੇ ਸਰੂਰ ਅਤੇ ਹੱਡੀ ਗਰੂਰ ਨੂੰ ਪਹੁੰਚਦੇ ਹਨ ਔਰ ਉਹਨਾਂ ਦੇ ਦਿਲ ਵਿੱਚ ਤਾਕਤ ਭਰਦੀ ਹੈ। ਇਹ ਕਹਿ ਦੇਣਾ ਮਾਂ ਕੀ ਹੈ, ਬਸ ਕਾਰਬਨ, ਆਕਸੀਜਨ, ਹਾਈਡਰੋਜਨ, ਕੈਲਸ਼ੀਅਮ, ਫਾਸਫੋਰਸ ਆਦਿ ਦਾ ਇੱਕ ਜੋੜ ਅਥਵਾ ਹੱਡੀ ਮਾਸ ਆਦਿ, ਤਦ ਉਹ ਹਕੀਕਤ ਮਾਂ ਸ਼ਬਦ ਵਿੱਚ ਜਿਹੜੀ ਹੈ ਉਹ ਤਾਂ ਇਹ ਅੰਤਮ ਫਾੜ ਦੱਸ ਨਹੀਂ ਸਕਦੀ। ਹੱਥ ਵਿੱਚ ਤਾਂ ਮੁੱਠੀ ਛਾਈਦੀ ਰਹਿੰਦੀ ਹੈ ਅਤੇ ਮੁੱਠੀ ਛਾਈਦੀ ਨੇ ਤਾਂ ਉਹ ਆਵੇਸ਼ ਪਿਆਰ ਕੁਰਬਾਨੀ ਵੀਰਤਾ ਮੇਰੇ ਦਿਲ ਵਿੱਚ ਨਹੀਂ ਉਪਜਾਏ ਸਨ। ਇਸੇ ਤਰ੍ਹਾਂ ਰੱਬ ਕੀ ਹੈ, ਗੁਰੂ ਕੀ ਹੈ ਆਦਿ ਪ੍ਰਸ਼ਨਾਂ ਦੇ ਉੱਤਰ ਇਸ ਨਵੀਨ ਨੁਕਤਾਚੀਨੀ ਦੀ ਛਾਣਬੀਣ ਦੇ ਦੇਣਗੇ ਅਤੇ ਉਹਨਾਂ ਨੂੰ ਸੱਚ ਸਮਝਣਾ ਜੀਵਨ ਦੇ ਨੁਕਤੇ ਥੀ ਸਰਾਸਰ ਕੂੜ ਹੈ ਅਤੇ ਅਕਲ ਇਹਨਾਂ ਅੱਜ ਕੱਲ੍ਹ ਦੇ ਲੋਕਾਂ ਲਈ ਕੂੜਾਂ ਨੂੰ ਸੱਚ ਕਰਕੇ ਸਟੇਜ 'ਤੇ ਲਿਆ ਰਹੀ ਹੈ। ਇਹ ਸਭ ਬਰਬਾਦੀਆਂ ਹਨ। ਹਾਂਜੀ, ਫਿਰ ਦੁਹਰਾ ਦਈਏ। ਰੱਬ ਕੀ ਹੈ, ਗੁਰੂ ਕੀ ਹੈ ਆਦਿ ਪ੍ਰਸ਼ਨਾਂ ਦੇ ਉੱਤਰ ਇਸ ਨਵੀਂ ਨੁਕਤਾਚੀਨੀ ਦੀ ਛਾਣਬੀਣ ਦੇ ਦੇਣਗੇ ਅਤੇ ਉਹਨਾਂ ਨੂੰ ਸੱਚ ਸਮਝਣਾ ਜੀਵਨ ਦੇ ਨੁਕਤੇ ਥੀ ਸਰਾਸਰ ਕੂੜ ਹੈ ਅਤੇ ਅਕਲ ਇਹਨਾਂ ਅੱਜ ਕੱਲ੍ਹ ਦੇ ਲੋਕਾਂ ਲਈ ਕੂੜਾਂ ਨੂੰ ਸੱਚ ਕਰਕੇ ਸਟੇਜ 'ਤੇ ਲਿਆ ਰਹੀ ਹੈ। ਇਹ ਸਭ ਬਰਬਾਦੀਆਂ ਹਨ। ਸਿਫਤ ਸਲਾਹ ਕਰਨਾ, ਇੱਕ ਨਿੱਕੀ ਤੱਤੀ ਘਾਹ ਥੀ ਜਿਹੜੀ ਹਵਾ ਦੇ ਗਲ ਲੱਗ ਕੇ ਚੂਮਦੀ ਹੈ, ਸੂਰਜ ਤੱਕ, ਹੈਵਾਨ ਤੱਕ, ਬੰਦੇ ਤੱਕ, ਮਹਾਂਪੁਰਖ ਤੱਕ ਇੱਕ ਜੀਵਨ ਨੂੰ ਬਣਾਉਣਾ ਹੈ, ਜ਼ਿੰਦਾ ਕਰਨਾ ਹੈ। ਆਪ ਨੂੰ ਆਪਣੀ ਤਾਰੀਫ ਕੈਸੀ ਚੰਗੀ ਲੱਗਦੀ ਹੈ? ਚੰਗੀ ਨਹੀਂ ਲੱਗਦੀ, ਆਪ ਦੇ ਰੂਹ ਨੂੰ ਤਾਕਤ ਦੇਣ ਵਾਲੀ ਕੋਈ ਗਜ਼ਾ ਹੈ। ਖੁਸ਼ਾਮਦ ਜੇ ਕੂੜੀ ਵੀ ਕਰਦਾ ਹੋਵੇ ਉਸਨੂੰ ਰੋਕਣਾ ਬੜਾ ਮੁਸ਼ਕਿਲ ਹੈ। ਆਤਮਾ ਜੋ ਅੰਦਰੋਂ ਪ੍ਰਸੰਨ ਹੁੰਦੀ ਹੈ, ਦਿਲ ਜੋ ਉੱਚਾ ਹੁੰਦਾ ਹੈ, ਕੁੱਲ ਦੁਨੀਆ ਵਿੱਚ ਹੰਭਲੇ, ਪਰਉਪਕਾਰ, ਭਜਨ, ਭਗਤੀ, ਇਲਮ ਉਹਨਾਂ ਦੇ ਹਰ ਕੋਈ ਮਾਰਦਾ ਹੈ, ਪਰ ਉਹ ਛੁਪ ਕੇ ਇਹ ਵੀ ਧਿਆਨ ਨਾਲ ਸੁਣਦਾ ਹੈ ਕਿ ਕੌਣ ਕੌਣ ਇਸ ਕਿਰਤ ਦੀ ਕੋਈ ਸਿਫਤ ਕਰਦਾ ਹੈ। ਧਿਆਨ ਦੇਣਾ ਜੀ, ਫਿਰ ਦੁਹਰਾ ਦਈਏ। ਕੁੱਲ ਦੁਨੀਆ ਵਿੱਚ ਹੰਭਲੇ, ਪਰਉਪਕਾਰ, ਭਜਨ, ਭਗਤੀ, ਇਲਮ ਉਹਨਾਂ ਦੇ ਹਰ ਕੋਈ ਮਾਰਦਾ ਹੈ, ਪਰ ਉਹ ਛੁਪ ਕੇ ਇਹ ਵੀ ਧਿਆਨ ਨਾਲ ਸੁਣਦਾ ਹੈ ਕਿ ਕੌਣ ਕੌਣ ਇਸ ਕਿਰਤ ਦੀ ਕੋਈ ਸਿਫਤ ਕਰਦਾ ਹੈ। ਕਿਉਂ? ਇਸ ਵਾਸਤੇ ਕਿ ਜੀਵਨ ਸਿਫਤ ਸਲਾਹ ਨੂੰ ਪਾ ਕੇ ਪ੍ਰਦੀਪਤ ਆਉਂਦਾ ਹੈ। ਇਸ ਵਾਸਤੇ ਸਿਫਤ ਸਲਾਹ ਕਰਨਾ ਚਾਹੇ ਵਿਸਮਾਦ ਵਿੱਚ ਆ ਕੇ, ਅੰਤਮ ਅਤੇ ਇਲਾਹੀ ਸੁਹਾਣਪ ਦਾ, ਚਾਹੇ ਅਦਬ ਲਿਹਾਜ਼ ਦੀ ਖਾਤਰ, ਚਾਹੇ ਹੀਆ ਨਾ ਠਾਈ ਕਹੀਂ ਦਾ ਇਸ ਦਰਦ ਦੀ ਖਾਤਰ, ਹਰ ਤਰ੍ਹਾਂ ਇਹ ਜੀਵਨ ਨੂੰ ਪਾਲਣਾ ਹੈ ਅਤੇ ਨੁਕਤਾਚੀਨੀ ਉਸੇ ਨੂੰ ਮਾਰਨਾ ਹੈ। ਲੋਕ ਕਹਿੰਦੇ ਹਨ ਕਿ ਨੁਕਤਾਚੀਨੀ ਤਾਂ ਔਗੁਣ ਦੱਸ ਕੇ ਗੁਣਾਂ ਵੱਲ ਖੜਦੀ ਹੈ। ਠੀਕ ਜੇ ਭਾਵ ਅੰਦਰਲਾ ਹਮਦਰਦੀ ਪਿਆਰ ਦਾ ਹੋਵੇ ਤਦ ਉਹ ਸਾੜੂ ਅਤੇ ਮਾਰੂ ਨੁਕਤਾਚੀਨੀ ਨਹੀਂ। ਹਾਂਜੀ, ਕਿਹੜੀ ਨੁਕਤਾਚੀਨੀ ਸਫਲ ਹੈ? ਲੋਕ ਕਹਿੰਦੇ ਹਨ ਕਿ ਨੁਕਤਾਚੀਨੀ ਤਾਂ ਔਗੁਣ ਦੱਸ ਕੇ ਗੁਣਾਂ ਵੱਲ ਖੜਦੀ ਹੈ। ਠੀਕ ਜੇ ਭਾਵ ਅੰਦਰਲਾ ਹਮਦਰਦੀ ਪਿਆਰ ਦਾ ਹੋਵੇ ਤਦ ਉਹ ਸਾੜੂ ਅਤੇ ਮਾਰੂ ਨੁਕਤਾਚੀਨੀ ਨਹੀਂ। ਉਹ ਪਿਆਰ ਵਿੱਚ ਗੁੰਦੀ ਨਿਰੋਲ ਫਿਤਰਤ ਦੀ ਅਥਵਾ ਮਨ ਦੀ ਪਰਖ ਤੱਕ ਪਹੁੰਚ ਜਾਂਦੀ ਹੈ। ਉਹ ਤਾਂ ਕਾਬਲੀਅਤ ਦੀ ਗੱਲ ਹੈ। ਸਾਹਿਤਕ ਅਥਵਾ ਰਸਕ ਕਿਰਤ ਇੱਕ ਆਲੀਸ਼ਾਨ ਕਿਰਤ ਹੈ, ਪਰ ਫਿੱਕਾ ਬੋਲਣਾ ਸਦਾ ਇੱਕ ਪਾਪ ਹੈ, ਜਿਹੜਾ ਅਸੀਂ ਕਈ ਵੇਰ ਦਿਨ ਵਿੱਚ ਕਰਦੇ ਹਾਂ। ਸਾਨੂੰ ਖਿਆਲ ਨਹੀਂ ਆਉਂਦਾ ਕਿ ਅਸੀਂ ਜਗਤ ਵਿੱਚ ਜਿਹੜਾ ਜੀਵਨ ਕੁਦਰਤ ਪੱਲੀ ਪੱਲੀ ਜੋੜ ਜੋੜ ਬੜੀ ਮੁਸ਼ਕਲ ਨਾਲ ਬਣਾਉਂਦੀ ਫਲ ਦੀ ਫਲਾਂਦੀ ਹੈ, ਅਸੀਂ ਆਪਣੇ ਫਿੱਕੇ ਔਰ ਕੋੜੇ ਬਚਨਾਂ ਨਾਲ ਕਿਸ ਤਰ੍ਹਾਂ ਕੁਦਰਤ ਦੀਆਂ ਬਣਾਉਣ ਦੀਆਂ ਤਾਕਤਾਂ ਨੂੰ ਘਬਰਾ ਦਿੰਦੇ ਹਾਂ। ਹਾਂਜੀ, ਕਿ ਅਸੀਂ ਜਗਤ ਵਿੱਚ ਜਿਹੜਾ ਜੀਵਨ ਕੁਦਰਤ ਪੱਲੀ ਪੱਲੀ ਜੋੜ ਜੋੜ ਬੜੀ ਮੁਸ਼ਕਲ ਨਾਲ ਬਣਾਉਂਦੀ ਫੁਲਾਉਂਦੀ ਅਤੇ ਫਲਾਉਂਦੀ ਹੈ, ਅਸੀਂ ਆਪਣੇ ਫਿੱਕੇ ਔਰ ਕੋੜੇ ਬਚਨਾਂ ਨਾਲ ਕਿਸ ਤਰ੍ਹਾਂ ਕੁਦਰਤ ਦੀਆਂ ਬਣਾਉਣ ਦੀਆਂ ਤਾਕਤਾਂ ਨੂੰ ਘਬਰਾ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।